ਹਜ਼ੂਰ ਮੇਰੀ ਜੇਬ ਕੱਟੀ ਗਈ। ਉਸ ਜੇਬ ਵਿੱਚ ਤੁਹਾਡੇ ਦਸਵੰਧ ਦੇ ਪੈਸੇ ਵੀ ਸਨ। ਹਜ਼ੂਰ ਇਹ ਸੁਣ ਕੇ ਮੁਸਕਰਾ ਪਏ। ਲਓ ਇਹ ਸਿੱਖ ਘਰੋਂ ਕਿਰਤ ਕਮਾਈ ਕਰਕੇ ਲਿਆਇਆ ਤੇ ਦਸਵੰਧ ਦੇਣ ਵਾਸਤੇ ਆਇਆ। ਜਿਹਨੇ ਜੇਬ ਕੱਟੀ ਏ ਉਹਨੇ ਗੁਰੂ ਕੇ ਦਸਵੰਧ ਦੇ ਦਾ ਹਿੱਸਾ ਵੀ ਕੱਟ ਲਿੱਤਾ, ਬੈਠਾ ਲਿਆ। ਹੁਣ ਕੁਛ ਨਹੀਂ ਕਿਹਾ। ਜਦੋਂ ਚੌਥਾ ਸਿੱਖ ਆਇਆ ਉਹਨੇ ਕਿਹਾ ਹੁਣ ਤਾਂ ਗੁਰੂ ਬਖਸ਼ਿਸ਼ ਕਰ ਲਿਆ, ਪਿਛਲੇ ਔਗੁਣ ਬਖਸ਼ ਲਏ ਪ੍ਰਭ, ਹੁਣ ਤਾਂ ਗੁਰੂ ਬਖਸ਼ਣ ਲੱਗ ਪਿਆ। ਉਹਨੇ ਫਿਰ ਹੋਰ ਹੱਥ ਸ਼ੁਰੂ ਕਰ ਦਿੱਤਾ। ਜਦੋਂ ਚੌਥੇ ਸਿੱਖ ਦੀ ਜੇਬ ਕੱਟੀ ਤੇ ਹਜ਼ੂਰ ਨੇ ਕੁਛ ਸਿੰਘਾਂ ਨੂੰ ਬੁਲਾਇਆ, ਕਹਿਣ ਲੱਗੇ ਇਹ ਉਹਦੀਆਂ ਨਿਸ਼ਾਨੀਆਂ ਨੇ, ਮੱਥੇ ਤੇ ਤਿਲਕ ਹੈ, ਬੜੀ ਵੱਡੀ ਮਾਲਾ ਪਕੜੀ ਹੋਈ ਏ, ਬੜਾ ਪਰਮਾਤਮਾ ਸਾਧੂ ਨਜ਼ਰ ਆਉਂਦਾ ਹੈ, ਜਾਓ। ਮਗਰ ਮੇਲੇ ਵਿੱਚ ਉਹ ਭੀੜ ਵਿੱਚ ਫਿਰ ਰਿਹਾ, ਤੁਸੀਂ ਆਨੰਦ ਕੇਸਗੜ੍ਹ ਸਾਹਿਬ ਦੇ ਜਿਵੇਂ ਸੰਗਤਾਂ ਪਰਿਕਰਮਾ ਕਰ ਰਹੀਆਂ ਇੰਜ ਦੀ ਨਹੀਂ, ਦੂਸਰੇ ਪਾਸੇ ਦੀ ਪਰਿਕਰਮਾ ਕਰੋ। ਜਦੋਂ ਇਸ ਨਿਸ਼ਾਨੀ ਦਾ ਆਦਮੀ ਮਿਲ ਜਾਵੇ ਤੇ ਉਹਨੂੰ ਪਕੜ ਕੇ ਸਾਡੇ ਪਾਸ ਲੈ ਆਣਾ। ਨਿਹੰਗ ਸਿੰਘ ਇਵੇਂ ਉਦੋਂ ਤੋਂ ਇੰਜ ਪਰਿਕਰਮਾ ਕਰਨ ਲੱਗੇ। ਇਸ ਪ੍ਰਕਾਰ ਉਹਨਾਂ ਦੀ ਡਿਊਟੀ ਸੀ। ਬੇਨਤੀ ਕਰ ਰਿਹਾ ਸਾਂ, ਪਕੜ ਕੇ ਲਿਆਂਦਾ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਉਹਨੇ ਬੜੇ ਪਿਆਰ ਨਾਲ ਲੰਬਾ ਮੱਥਾ ਟੇਕਿਆ ਤੇ ਹਜ਼ੂਰ ਨੇ ਉਹਦੇ ਵੱਲ ਦੇਖਿਆ, ਗਹੁ ਨਾਲ ਡਿੱਠਾ ਤੇ ਹਜ਼ੂਰ ਮੁਸਕਰਾ ਪਏ। ਉਹਨੇ ਵੀ ਹਜ਼ੂਰ ਨੂੰ ਬੇਨਤੀ ਕੀਤੀ, ਹਜ਼ੂਰ ਬਖਸ਼ ਲਵੋ, ਮੈਂ ਤੇ ਪਹਿਲਾਂ ਹੀ ਬੇਨਤੀ ਕੀਤੀ ਸੀ ਜੀ, ਮੈਨੂੰ ਬਖਸ਼ ਲੈਣਾ, ਮੈਂ ਪਹਿਲਾਂ ਅਰਦਾਸ ਕੀਤੀ ਸੀ, ਮੇਰੀ ਅਰਦਾਸ ਮਨਜ਼ੂਰ ਨਹੀਂ ਹੋਈ, ਪ੍ਰਵਾਨ ਨਹੀਂ ਹੋਈ। ਪਿਆਰ ਲੱਖੋ ਸ੍ਰੀ ਵਾ। ਹਜ਼ੂਰ ਕਹਿਣ ਲੱਗੇ ਬਈ ਤੂੰ ਜਿਹੜੀ ਅਰਦਾਸ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਤੇ ਉਹ ਪ੍ਰਵਾਨ ਹੋ ਗਈ, ਪਰ ਤੂੰ ਅਰਦਾਸ ਤੇ ਭਰੋਸਾ ਨਹੀਂ ਰੱਖਿਆ, ਤੂੰ ਆਪ ਅਰਦਾਸ ਤੋੜ ਦਿੱਤੀ। ਕਿਸੇ ਨੇ ਕਿਹਾ ਤਾਂ ਨਹੀਂ ਸੀ ਵੀ ਭਾਈ ਜੀ ਵਰਤ ਰੱਖੋ, ਪਰ ਵਰਤ ਰੱਖ ਲਿਆ ਪਹਿਲਾਂ, ਫਿਰ ਵਰਤ ਤੋੜ ਲਈ ਬਹਾਨੇ ਲੱਭ ਲਏ, ਫਿਰ ਆਪੇ ਤੋੜ ਵੀ ਲਿਆ। ਫਿਰ ਕਿਸੇ ਨੇ ਨਹੀਂ ਸੀ ਕਿਹਾ ਤੁਸੀਂ ਰੱਖੋ, ਫਿਰ ਰੱਖਿਆ। ਨਾ ਜਾਣੇ ਕਿਤਨੀ ਕਿਤਨੀ ਵਾਰੀ ਸਾਡੇ ਕੁਝ ਲੋਕਾਂ ਨੇ ਅਕਾਲ ਤਖਤ ਸਾਹਿਬ ਦੀ ਅਰਦਾਸ ਨੂੰ ਮਖੌਲ ਸਮਝ ਲਿਆ ਵੀ ਆਪੇ ਹੀ ਵਰਤ ਰੱਖ ਲਓ, ਫਿਰ ਆਪੇ ਹੀ ਤੋੜ ਦਿਓ। ਕਹਿਣ ਲੱਗੇ ਹਜ਼ੂਰ ਕਹਿਣ ਲੱਗੇ ਤੂੰ ਆਪੇ ਅਰਦਾਸ ਕੀਤੀ, ਆਪੇ ਅਰਦਾਸ ਤੋੜ ਵੀ ਦਿੱਤੀ। ਉਹਨੇ ਕਿਹਾ ਹਜ਼ੂਰ ਮੈਂ ਅਰਦਾਸ ਤੋੜ ਦਿੱਤੀ, ਮੈਂ ਤਾਂ ਨਹੀਂ ਤੋੜੀ। ਅਰਦਾਸ ਸਿੱਖ ਨੇ ਕਰਨੀ ਏ ਤੇ ਭਾਵਨਾ ਨਾਲ। ਜਦੋਂ ਧਾਰਮਿਕ ਲੋਕ ਇੱਥੇ ਵੀ ਆ ਕੇ ਸਾਧੂ ਮਹਾਤਮਾ ਬੜੇ ਵਰਦਾਨ ਦਿੰਦੇ ਨੇ, ਤੇਰੇ ਘਰ ਪੁੱਤਰ ਹੀ ਹੋਣਾ, ਚੱਲ ਲੱਖ ਤੇਰੇ ਘਰ ਉਹ ਹੋ ਜਾਣਾ, ਤੇਰੀਆਂ ਮਿੱਲਾਂ ਲੱਗ ਜਾਣਗੀਆਂ, ਤੇਰਾ ਉਹ ਹੋ ਜਾਵੇਗਾ, ਇੱਕ ਸਟੋਰ ਦੇ 10 ਹੋ ਜਾਣਗੇ, ਬਾਅਦ ਵਿੱਚ ਅੰਜਾਮ ਹੋਰ ਨਿਕਲਦਾ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨ। ਅਰਦਾਸ ਕਰੀਏ ਹਰ ਜੀਵ ਦਾ ਭਲਾ ਹੋਵੇ, ਅਰਦਾਸ ਕਰੀਏ ਹਰ ਮਨੁੱਖ ਦਾ ਭਲਾ ਹੋਵੇ, ਅਰਦਾਸ ਗੁਰੂ ਦਾ ਸਿੱਖ ਕਰੇ, ਹਰ ਗੁਰਸਿੱਖ ਤੇ ਗੁਰੂ ਕਿਰਪਾ ਕਰੇ, ਪਰ ਦਾਵਾ ਨਾ ਬੰਨੇ, ਚੱਲ ਲੱਖੋ ਬਹੁਤੇ ਵਰਦਾਨ ਨਾ ਦੇਵੇ। ਵਰ ਦੇਣ ਵਾਲਾ ਤਾਂ ਮਾਲਕ ਬੈਠਾ ਹੈ, ਉਹਦੇ ਚਰਨਾਂ ਵਿੱਚ ਬੇਨਤੀ ਜ਼ਰੂਰ ਕਰੀਏ, ਅਰਦਾਸ ਜ਼ਰੂਰ ਕਰੀਏ। ਤੋ ਸਿੱਖ ਜਦੋਂ ਅਰਦਾਸ ਦੀ ਮਹੱਤਤਾ ਨੂੰ ਸਮਝ ਕੇ ਭਰੋਸੇ ਨਾਲ ਅਰਦਾਸ ਕਰਦਾ ਹੈ ਤੇ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ। ਪਰ ਜੇ ਉਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਜੇ ਉਹਦੇ ਵਿੱਚ ਕੋਈ ਬਹਾਨਾ ਨਾ ਹੋਵੇ, ਜੇ ਉਹਦੇ ਵਿੱਚ ਕੋਈ ਗਲਤ ਨਜ਼ਰੀਆ ਨਾ ਹੋਵੇ। ਤੂੰ ਅਰਦਾਸ ਕੀਤੀ ਸੀ, ਅਰਦਾਸ ਤੋੜ ਦਿੱਤੀ ਜੀ, ਮੈਂ ਤਾਂ ਨਹੀਂ ਤੋੜੀ। ਹਜ਼ੂਰ ਕਹਿਣ ਲੱਗੇ ਤੂੰ ਇਹੀ ਕਿਹਾ ਸੀ ਨਾ ਕਿ 3 ਚੋਰੀਆਂ ਕਰਾਂ ਤੇ ਮੈਂ ਪਕੜਿਆ ਨਾ ਜਾਵਾਂ, ਆਹ ਦੇਖ 3 ਬੈਠੇ ਹੋਏ ਨੇ, ਆਹ ਪਰ ਹੁਣ ਤੂੰ ਆਪ ਅਰਦਾਸ ਤੋੜ ਦਿੱਤੀ ਤੇ ਆਹ ਚੌਥਾ ਬੈਠਾ ਹੈ, ਤੇਰੇ ਸਾਹਮਣੇ ਬੈਠਾ ਹੋਇਆ। ਹਜ਼ੂਰ ਕਹਿਣ ਲੱਗੇ ਅਰਦਾਸ ਤੂੰ ਤੋੜੀ ਜਾਂ ਕਿ ਗੁਰੂ ਦੇ ਘਰ 'ਚ ਪ੍ਰਵਾਨ ਨਹੀਂ ਹੋਈ, ਫਿਰ ਤੇ ਉਹਨੇ ਕਹਿਣਾ ਸੀ। ਹਜ਼ੂਰ ਨੇ ਸਿੰਘਾਂ ਨੂੰ ਹੁਕਮ ਕੀਤਾ ਇਹਦੀ ਤਲਾਸ਼ੀ ਲਵੋ। ਜਦੋਂ ਤਲਾਸ਼ੀ ਲਈ ਤੇ 4 ਸਿੱਖਾਂ ਦਾ ਸਾਰਾ ਸਮਾਨ ਨਿਕਲ ਆਇਆ। ਹਜ਼ੂਰ ਨੇ ਦੇਖਿਆ, ਵੀਰਤਾ ਭਰਪੂਰ ਲਹਿਜ਼ੇ ਵਿੱਚ ਹਜ਼ੂਰ ਕਹਿਣਗੇ, ਦਿਲ ਤੇ ਚਾਹੁੰਦਾ ਸੀ ਕਿ ਤੈਨੂੰ ਸਾਰਿਆਂ ਸਿੱਖਾਂ ਦੇ ਸਾਹਮਣੇ ਸੂਲੀ ਤੇ ਲਟਕਾ ਦਿੰਦੇ, ਪਰ ਧਰਮ ਰੱਖੇ ਗੁਰੂ ਪਿਤਾ ਜੀ ਨੇ ਸ਼ਹਿਰ ਦਾ ਨਾਮ ਆਨੰਦਪੁਰ ਰੱਖਿਆ। ਪਿਆਰ ਲੱਖੋ ਇਹ ਆਨੰਦਪੁਰ ਹੈ, ਇੱਥੇ ਹਰ ਇੱਕ ਨੂੰ ਆਨੰਦ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਤੈਨੂੰ ਇੱਥੇ ਸਜਾਏ ਮੌਤ ਦਿੱਤੀ ਜਾਵੇ ਜਾਂ ਤੈਨੂੰ ਫਾਂਸੀ ਤੇ ਲਟਕਾਇਆ ਜਾਵੇ, ਤੈਨੂੰ ਹੋਰ ਕੋਈ ਦੁੱਖ ਦਿੱਤਾ ਜਾਵੇ, ਅਸੀਂ ਇਹ ਕੁਝ ਨਹੀਂ ਕਰਨਾ ਚਾਹੁੰਦੇ। ਪਰ ਜਾਂ ਅੱਜ ਤੋਂ ਬਾਅਦ ਜੇ ਤੈਨੂੰ ਆਨੰਦਪੁਰ ਵਿੱਚ ਦੇਖਿਆ ਤੇ ਫਿਰ ਤੈਨੂੰ ਸਜ਼ਾ ਦਿੱਤੀ ਜਾਵੇ, ਕਿਉਂਕਿ ਆਨੰਦਪੁਰ ਦੇ ਵਾਤਾਵਰਨ ਵਿੱਚ ਕਿਸੇ ਚੋਰ ਨੂੰ ਥਾਂ ਨਹੀਂ। ਅਨੰਦਪੁਰ ਦੀ ਧਰਤੀ ਅੰਦਰ ਕਿਸੇ ਬੁਰਿਆਰ ਨੂੰ ਗੁੰਜਾਇਸ਼ ਨਹੀਂ। ਅਨੰਦਪੁਰ ਦੇ ਕੇਸਗੜ੍ਹ ਤੇ ਅਨੰਦਗੜ੍ਹ ਵਿੱਚ ਕੋਈ ਕੂੜਿਆਰ ਨਹੀਂ ਠਹਿਰ ਸਕਦਾ। ਸਚਿਆਰ ਸਿੱਖ ਬੈ ਸਤਗੁਰ ਪਾਸ ਘਾਲਨ, ਕੂੜਿਆਰ ਨ ਲੱਭਣੀ ਕਿਤੇ ਥਾਏ ਪਾਲੇ। ਗੌੜੀ ਕੀ ਵਾਰ ਮਹੱਲਾ ਚੌਥਾ, ਜਾ ਚਲਿਆ ਜਾ, ਤੈਨੂੰ ਮਾਫ਼ ਕੀਤਾ, ਤੈਨੂੰ ਬਖਸ਼ਿਆ, ਪਰ ਜੇ ਅੱਗੇ ਤੂੰ ਗੁਨਾਹ ਨਹੀਂ ਕਰੇਗਾ, ਚੋਰੀ ਨਹੀਂ ਕਰੇਗਾ, ਪਰਿਆਈਆਂ ਨਹੀਂ ਕਰੇਗਾ ਤਾਂ ਰਹਿਮਤ ਹੋ ਜਾਵੇਗੀ। ਪਰ ਜੇ ਕਿਤੇ ਤੂੰ ਦੁਬਾਰਾ ਅਨੰਦਪੁਰ ਵਿੱਚ ਪਕੜਿਆ ਗਿਆ ਤੇ ਫਿਰ ਜਿਤਨਾ ਵੀ ਦੰਡ ਹੋਵੇਗਾ ਤੈਨੂੰ ਜ਼ਰੂਰ ਦੇਵਾਂਗੇ। ਇਹ ਉਹ ਮਾਲਕ ਬਖਸ਼ਿੰਦ ਹੈ, ਕਰਮਾਂ ਤੇ ਧਰਮਾਂ ਮੁਤਾਬਕ ਨਹੀਂ ਬਖਸ਼ਦਾ, ਉਹਦਾ ਸੁਭਾਵ ਹੈ, ਉਹਦਾ ਫਰਨ ਹੈ, ਉਹਦੀ ਪ੍ਰਤਿਗਿਆ ਹੈ। ਜਦੋਂ ਕੋਈ ਚਰਨਾਂ ਤੇ ਢਹਿ ਪੈਂਦਾ ਹੈ ਬਖਸ਼ ਲੈਂਦਾ। ਇਸੇ ਲਈ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਉਹ ਬਖਸ਼ਿੰਦ ਵੀ ਹੈ, ਉਹ ਬਖਸ਼ਿਆ ਕਰਨ ਵਾਲਾ ਹੈ, ਮਾਫ਼ ਕਰ ਦਿੰਦਾ ਹੈ। ਫਿਰ ਦਸਤਗੀਰ ਜਿਹੜਾ ਵੀ ਉਹਨੂੰ ਆਪਣਾ ਹੱਥ ਪਕੜਾਉਂਦਾ ਹੈ ਉਹਦਾ ਹੱਥ ਪਕੜ ਲੈਂਦਾ ਤੇ ਫਿਰ ਹੱਥ ਨਹੀਂ ਛੱਡਦਾ। ਇੱਥੇ ਤੇ ਕੁੜੀ ਮੁੰਡੇ ਕੁੜੀਆਂ ਮਿੰਟ ਚ ਹੱਥ ਫੜਦੇ ਨੇ, ਮਿੰਟ ਚ ਹੱਥ ਛੱਡਦੇ ਨੇ, ਪਿਆਰ ਲੱਖੋ ਸ੍ਰੀ ਵਾ। ਮਿੰਟ ਵਿੱਚ ਵੀ ਤੇ ਪਤੀ ਪਤਨੀ ਹੱਥ ਪਕੜਦੇ ਨੇ, ਮਿੰਟ ਵਿੱਚ ਛੱਡ ਦਿੰਦੇ ਨੇ, ਮਿੰਟ ਵਿੱਚ ਦੋਸਤ ਦਾ ਹੱਥ ਪਕੜਦਾ ਪਰ ਮਿੰਟ ਵਿੱਚ ਛੱਡ ਦਿੰਦਾ ਹੈ। ਅਜੇ ਜ਼ਿੰਦਗੀ ਦਾ ਆਰੰਭ ਹੀ ਨਹੀਂ ਹੁੰਦਾ ਤੇ ਇੱਕ ਦੂਸਰੇ ਦੇ ਹੱਥ ਛੋੜ ਦਿੰਦੇ ਨੇ। ਪਰ ਕਿੱਥੇ ਉਹਦਾ ਬਿਰਦ ਹੈ, ਕਿੱਥੇ ਉਹਦਾ ਪਰਨ ਹੈ? ਦਸ਼ਮੇਸ਼ ਪਿਤਾ ਜੀ ਦੇ ਆਪਣੇ ਹੀ ਸ਼ਬਦ ਨੇ, ਹਜ਼ੂਰ ਕਹਿੰਦੇ ਨੇ, ਜਾਂ ਕੋ ਨੇਹੋ ਨੈਕ ਹੂੰ ਕੀ ਜੈ ਨੈਕ ਥੋੜਾ, ਜੈ ਮਾਂ ਨੈਕ ਨਾ ਕਹੋ ਕਰੈ, ਸੀਖ ਸਿਖਾਏ ਰਹੇ ਹੋ ਆਪਣੀ ਸੀ ਦੁਰਮਤ ਤੇ ਨਾ ਡਰੈ। ਕਹਿੰਦੇ ਨੇ ਜੈਤ ਸਰੀ ਮਹੱਲਾ ਨਾਮ, ਨੈਕ ਥੋੜਾ ਜਿਹਾ, ਇਹ ਮਨ ਥੋੜਾ ਜਿਹਾ ਵੀ ਮੇਰਾ ਕਿਹਾ ਨਹੀਂ ਮੰਨਦਾ। ਦਸ਼ਮੇਸ਼ ਪਿਤਾ ਜੀ ਉਸੇ ਸ਼ਬਦ ਨੂੰ ਚਰਿਤਰੋ ਪਖਿਆਨ ਵਿੱਚ ਕਹਿ ਰਹੇ ਨੇ, ਜਾਂ ਸੋ ਨੇਹੋ ਨੈਕ ਹੂੰ ਕੀ ਜੈ ਥੋੜਾ ਜਿਹਾ, ਵੀ ਜਿਸ ਨੂੰ ਪਿਆਰ ਕਰੀਏ, ਜਿਸ ਦਾ ਸਤਿਕਾਰ ਕਰੀਏ, ਜਾਂ ਸੋ ਨੇਹੋ ਨੈਕ ਹੂੰ ਕੀ ਜੈ ਤਾਂ ਕੋ ਜੀਅਤ ਪੀਠ ਨਾ ਦੀ ਜੈ, ਜਾਂ ਕੀ ਬਾਹਾਂ ਬੇਸ ਕਹਿ ਗਈ ਹੈ ਪ੍ਰਾਣ ਜਾਨ ਲੋ ਪ੍ਰੀਤ ਨੇ ਬਹੀ ਹੈ। ਚਰਿਤਰੋ ਪਖਿਆਨ ਦਸਮ ਗ੍ਰੰਥ ਪਿਆਰ ਲੱਖੋ ਸ੍ਰੀ, ਉਹ ਵੀ ਗੁਰੂ ਦੇ ਸਿੱਖ ਹੋਣਗੇ ਜਿਹੜੇ ਗੁਰੂ ਕੀ ਹਜ਼ੂਰੀ ਵਿੱਚ ਇੱਕ ਦੂਸਰੇ ਦਾ ਸਾਰੀ ਜ਼ਿੰਦਗੀ ਸਾਥ ਦੇਣ ਦੀ ਪ੍ਰਤਿਗਿਆ ਕਰਕੇ ਦੋ ਮਹੀਨਿਆਂ ਬਾਅਦ ਹੀ ਮੁੱਕਰ ਜਾਂਦੇ ਨੇ। ਪਿਆਰ ਲੱਖੋ ਸ੍ਰੀ, ਕਈ ਅੰਮ੍ਰਿਤਧਾਰੀ ਵੀ ਇੰਜ ਕਰ ਲੈਂਦੇ ਨੇ ਸੁਣਿਆ। ਪਿਆਰ ਲੱਖੋ ਸ੍ਰੀ, ਧਰਮ ਨੂੰ ਸਮਝਣ ਵਾਲੇ ਵੀ ਇਸ ਪਾਸੇ ਚੱਲਦੇ ਨੇ, ਪਰ ਸ਼ਾਇਦ ਉਹਨਾਂ ਨੇ ਅਰਦਾਸ ਦੀ ਮਹੱਤਤਾ ਨੂੰ ਸਮਝਿਆ ਨਹੀਂ, ਵਿਚਾਰਿਆ ਨਹੀਂ। ਜੇ ਸਿੱਖ ਇਸ ਵਿਚਾਰਧਾਰਾ ਨੂੰ ਸਮਝੇ ਤੇ ਫਿਰ ਇਸ ਸਮਾਜ ਵਿੱਚ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਮਾਜ ਅੰਦਰ ਇਹਨਾਂ ਚੀਜ਼ਾਂ ਨੂੰ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਪਰ ਇਹ ਚੀਜ਼ਾਂ ਉਦੋਂ ਹੁੰਦੀਆਂ ਨੇ ਜਦੋਂ ਮਾਂ ਬਾਪ ਬੱਚੇ ਬੱਚੀਆਂ ਅਰਦਾਸ ਦੀ ਮਹੱਤਤਾ ਨੂੰ ਸਮਝਦੇ ਨੇ। ਹਜ਼ੂਰ ਕਹਿ ਰਹੇ ਨੇ, ਜਾਂ ਕੀ ਬਾਹਾਂ ਬੇਸ ਕਹਿ ਗਈ ਹੈ ਪ੍ਰਾਣ ਜਾਨ ਲੋ ਪ੍ਰੀਤ ਨੇ ਬਹੀ ਹੈ। ਬਾਹਾਂ ਪੱਕਣ ਵੇਲੇ ਤੇ ਸਭ ਲੋਕਾਂ ਦੇ ਸਾਹਮਣੇ ਦੰਦੀਆਂ ਕੱਢਦੇ ਨੇ, ਪਰ ਫਿਰ ਮਿੰਟ ਨਹੀਂ ਲੱਗਦਾ ਉਹ ਬਾਂਹ ਛੁੱਟਦਿਆਂ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਦਸਤਗੀਰ, ਉਹ ਦਸਤਗੀਰ ਹੱਥ ਪਕੜਨ ਵਾਲਾ ਹੈ, ਜਿਸ ਦਾ ਹੱਥ ਪਕੜ ਲੈਂਦਾ ਹੈ ਫਿਰ ਛੱਡਦਾ ਹੀ ਨਹੀਂ। ਸਿੱਖ ਭਾਵੇਂ ਛੱਡ ਜਾਵੇ, ਹੱਥ ਛੁਡਾਉਣ ਵਾਲਾ ਪਿਆ ਹੱਥ ਛੁਡਵਾਵੇ ਪਰ ਉਹ ਨਹੀਂ ਛੋੜਦਾ। ਤਾਂ ਹੀ ਤਾਂ ਉਹਨਾਂ ਨੇ ਵਿਦਾਵਾ ਸੰਭਾਲ ਕੇ ਰੱਖਿਆ ਹੋਇਆ ਸੀ, ਆ ਜਾਣਗੇ, ਆਸ ਸੀ ਮਨ ਵਿੱਚ, ਉਮੀਦ ਸੀ ਮਨ ਵਿੱਚ, ਕੀ ਹੋਇਆ ਚਲੇ ਗਏ ਨੇ, ਆ ਜਾਣਗੇ, ਜ਼ਰੂਰ ਆ ਜਾਣਗੇ। ਭਾਵੇਂ ਬਾਂਹ ਛੁਡਾਉਣ ਵਾਲੇ ਛੁਡਾ ਕੇ ਚਲੇ ਗਏ ਪਰ ਉਹਨੇ ਆਪਣੇ ਮਨ ਵਿੱਚੋਂ ਮਾਂ ਵਾਲੀ ਮਮਤਾ ਦਾ ਤਿਆਗ ਨਾ ਕੀਤਾ, ਇਸ ਲਈ ਉਹ ਦਸਤਗੀਰ ਹੈ, ਹੱਥ ਪਕੜਨ ਵਾਲਾ ਹੈ। ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ, ਖਤਾ ਬਖਸ਼, ਖਤਾ ਭੁੱਲਾ ਗੁਨਾਹ ਬਖਸ਼ਣ ਵਾਲਾ ਹੈ, ਤੇ ਨਾਲ ਨਾਲ ਰੋਜ਼ੀ ਦੇਹੋ ਦਿਲ ਪਜ਼ੀਰ, ਪਜ਼ੀਰ ਕਹਿੰਦੇ ਨੇ ਦਿਲ ਪਸੰਦ, ਮਨ ਪਸੰਦ ਰੋਜ਼ੀ ਦਿੰਦਾ, ਮਨ ਪਸੰਦ ਰੋਜ਼ੀ ਦਿੰਦਾ। ਪੰਜਾਬ ਦੇ ਲੋਕਾਂ ਨੂੰ ਚੰਗਾ ਖਾਣ ਦਾ ਸ਼ੌਕ ਹੈ, ਚੰਗਾ ਪਹਿਨਣ ਦਾ ਸ਼ੌਕ ਹੈ, ਚੰਗੇ ਥਾਵਾਂ ਵਿੱਚ ਰਹਿਣ ਦਾ ਸ਼ੌਕ ਹੈ, ਚੰਗੇ ਮਕਾਨਾਂ ਦਾ ਸ਼ੌਕ ਹੈ, ਸੋਹਣੇ ਕੱਪੜੇ ਪਹਿਨਣ ਦਾ ਸ਼ੌਕ ਹੈ, ਬਸ ਇਹੋ ਹੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਪਿਆਰ ਲੱਖੋ ਸ੍ਰੀ, ਇਹੋ ਹੀ ਗੱਲ ਬਹੁਤੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਇਸੇ ਲਈ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਰੋਜ਼ੀ ਦੇ ਹੋ ਖਤਾ ਬਖਸ਼, ਰੋਜ਼ੀ ਦੇ ਹੋ ਖਤਾ ਭੁੱਲਾਂ ਨੂੰ ਬਖਸ਼ਦਾ, ਰੋਜ਼ੀ ਦੇ ਹੋ ਰੋਜ਼ੀ ਦਿੰਦਾ, ਪਰ ਦਿਲ ਪਸੀਰ ਮਨ ਪਸੰਦ, ਦਿਲ ਦੀ ਪਸੰਦ ਦੀ ਰੋਜ਼ੀ ਦਿੰਦਾ। ਜੇ ਪ੍ਰਸਾਦ ਚਿੱਤ ਹੀ ਅੰਮ੍ਰਿਤ ਖਾਹੇ, ਇਸ ਠਾਕੁਰ ਕੋ ਰੱਖ ਮਨ ਮਾਹੇ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਦਿਲ ਪਸੰਦ ਰੋਜ਼ੀ ਦਿੰਦਾ, ਰਿਜ਼ਕ ਦਿੰਦਾ। ਅੱਗੇ ਪੜੋ ਜੀ,
ਸ਼ਹਿਨਸ਼ਾਹ ਖੂਬੀ ਦੇਹੋ ਰਹਿਣ ਮੂੰ।
ਸ਼ਹਿਨਸ਼ਾਹ ਖੂਬੀ ਦੇਹੋ ਰਹਿਣ ਮੂੰ, ਉਹ ਸ਼ਹਿਨਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਗੁਰੂ ਅਰਜਨ ਦੇਵ ਜੀ ਇਸ ਨੂੰ ਪਿਆਰ ਨਾਲ ਕਹਿ ਰਹੇ ਨੇ, ਬਸ ਸਾਰੇ ਪੜ੍ਹੋ, ਤੁਸੀਂ ਪੜ੍ਹਦੇ ਹੋ ਇਹ ਸ਼ਬਦ। ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਸਲੋਕ ਵਾਰਾਂ ਤੇ ਵਧੀਕ ਮਹੱਲਾ ਪੰਜਵਾਂ, ਉਸੇ ਦਾ ਹੀ ਭਾਵ ਹੈ, ਸ਼ਹਿਨਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਹੈ। ਤੇ ਫਿਰ ਇਹਦੇ ਨਾਲ ਨਾਲ ਖੂਬੀ ਦੇਖੋ, ਨੇਕੀਆਂ ਦੇਣ ਵਾਲਾ ਹੈ, ਚੰਗਿਆਈਆਂ ਦੇਣ ਵਾਲਾ ਹੈ। ਜੇ ਕੋਈ ਮਨੁੱਖ ਚੰਗਾ ਬਣਿਆ, ਨੇਕ ਬਣਿਆ ਤੇ ਉਹਨੇ ਨੇਕੀ ਦਿੱਤੀ, ਤਾਂ ਜੇ ਬਦੀਆਂ ਦੇ ਦਿੰਦਾ ਫਿਰ ਕੀ ਹੁੰਦਾ, ਬੁਰਿਆਈਆਂ ਦੇ ਦਿੰਦਾ ਫਿਰ ਕੀ ਹੁੰਦਾ। ਹਾਂ, ਉਹ ਨੇਕੀਆਂ ਨੂੰ ਦੇਣ ਵਾਲਾ ਹੈ, ਖੂਬੀਆਂ ਵਿਸ਼ੇਸ਼ਤਾਈਆਂ ਚੰਗਿਆਈਆਂ ਨੇਕੀਆਂ ਨੂੰ ਦੇਣ ਵਾਲਾ ਹੈ, ਰਹਿਣ ਮੂੰਹ ਰਾਨਮਾਈ ਕਰਨ ਵਾਲਾ ਹੈ। ਬੜੀ ਦੇਰ ਤੱਕ ਲੋਕ ਇਹ ਰੌਲਾ ਪਾਉਂਦੇ ਰਹੇ, ਇਹ ਸਾਡਾ ਰਾਨਮਾ ਹੈ, ਇਹ ਪੰਥ ਦਾ ਰਤਨ ਹੈ। ਜਿਨ੍ਹਾਂ ਲੋਕਾਂ ਨੂੰ ਤੁਸੀਂ ਪੰਥ ਦੇ ਰਤਨ ਕਿਹਾ, ਵਕਤ ਆਣ ਤੋਂ ਉਹ ਤੇ ਪੱਥਰ ਵੀ ਨਾ ਸਾਬਤ ਹੋਏ, ਲੱਖੋ ਸ੍ਰੀ ਜਿਨ੍ਹਾਂ ਨੂੰ ਪੰਥ ਨੇ, ਕੌਮ ਨੇ ਇਹਨਾਂ ਸਨਮਾਨਿਆ, ਇਹਨਾਂ ਸਤਕਾਰਿਆ, ਉਹ ਤੇ ਪੱਥਰਾਂ ਤੋਂ ਵੀ ਨਿਕੰਮੇ ਸਾਬਤ ਹੋਏ। ਪੱਥਰ ਵੀ ਕੁਝ ਸਵਾਰ ਜਾਂਦਾ ਹੈ, ਪੱਥਰ ਵੀ ਕੁਝ ਕਰ ਜਾਂਦਾ ਹੈ। ਧਰਤੀ ਫਤਿਹ ਫਰਸ਼ ਬਣਾ ਲਈਏ, ਘਰ ਵਿੱਚ ਲਗਾ ਦਈਏ, ਥੋੜਾ ਜਿਹਾ ਥਾਂ ਕੱਢਿਆ ਜਾਂਦਾ ਹੈ, ਪਰ ਉਹ ਤਾਂ ਕੱਚ ਤੋਂ ਵੀ ਨਿਕੰਮੇ ਨਿਕਲੇ ਰਹੇ ਨੂੰ। ਉਹ ਰਾਨਮਾਈ ਕਰਨ ਵਾਲਾ ਹੈ, ਰਸਤਾ ਵਿਖਾਉਣ ਵਾਲਾ ਹੈ। ਇਸੇ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਜਿਹੋ ਜਿਹਾ ਰਸਤਾ ਗੁਰੂ ਗ੍ਰੰਥ ਸਾਹਿਬ ਜੀ ਦਿਖਾ ਸਕਦੇ ਨੇ, ਉਹ ਜਿਹਾ ਰਸਤਾ ਕੋਈ ਹੋਰ ਵਿਅਕਤੀ ਨਹੀਂ ਦਿਖਾ ਸਕੇਗਾ। ਲੱਖੋ ਸ੍ਰੀ ਕੋਈ ਉਹੋ ਜਿਹਾ ਰਸਤਾ ਨਹੀਂ ਵਿਖਾ ਸਕੇਗਾ ਜਿਹੋ ਜਿਹੇ ਰਾਨੁਮਾਈ ਕਰ ਸਕਦੇ ਨੇ। ਹੋਰ ਕਿਸੇ ਤੋਂ ਰਾਨੁਮਾਈ ਐਸੀ ਨਹੀਂ ਹੋ ਸਕੇਗੀ। ਤੋ ਰਹਿਣ ਉਹ ਰਸਤੇ ਨੂੰ ਨਮੂਦ ਕਰਨ ਵਾਲਾ ਹੈ, ਪ੍ਰਗਟ ਕਰਨ ਵਾਲਾ ਹੈ, ਰਸਤਾ ਦਿਖਾਲਣ ਵਾਲਾ ਹੈ ਜੀ।
ਕੇ ਬੇਗੂਨ ਬੇਚੂਨ ਤੂੰ ਬੇਨੂਮ,
ਦੋ ਤਰੀਕੇ ਨੇ। ਜਿਸ ਤਰ੍ਹਾਂ ਆਮ ਤੌਰ ਤੇ ਅੰਗਰੇਜ਼ੀ ਦੇ ਵਿੱਚ ਕਈ ਵਾਰੀ ਜਿਹੜਾ ਐਨ ਹੈ ਉਹ ਬਿੰਦੀ ਦੀ ਆਵਾਜ਼ ਦੇ ਦਿੰਦਾ ਹੈ, ਧਿਆਨ ਰੱਖੋ ਸ੍ਰੀ ਵਾ। ਇਸੇ ਤਰ੍ਹਾਂ ਪਰਸ਼ੀਅਨ ਵਿੱਚ ਦੋ ਨੂਨ ਨੇ, ਇੱਕ ਨੂਨ ਗੁੰਨਾ, ਇੱਕ ਨੂਨ ਪੂਰਾ, ਧਿਆਨ ਰੱਖੋ ਸ੍ਰੀ ਵਾ। ਜਿੱਥੇ ਨੂਨ ਪੂਰਾ ਆਵੇਗਾ ਉੱਥੇ ਉਹ ਨੰਨਾ ਪੂਰਾ ਵਰਤਿਆ ਜਾਵੇਗਾ, ਜਿੱਥੇ ਨੂਨ ਗੁੰਨਾ ਵਿੱਚ ਨੁਕਤਾ ਨਹੀਂ ਲੱਗਾ ਹੋਵੇਗਾ ਉਸਨੂੰ ਨੂਨ ਗੁੰਨਾ ਕਹਿੰਦੇ ਨੇ, ਧਿਆਨ ਰੱਖੋ ਸ੍ਰੀ ਵਾ। ਉਹੋ ਹੀ ਤਰੀਕਾ, ਪਰ ਕਿਉਂਕਿ ਇੱਥੇ ਗੁਰਮੁਖੀ ਲਿਪੀ ਵਿੱਚ ਹਜ਼ੂਰ ਨੇ ਸ਼ਬਦ ਲਿਖੇ ਨੇ, ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਕੇ ਬੇਗੂਨ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ, ਕੇ ਅਰਦਾਰਥ ਹੈ ਜੋ, ਉਹ ਜੋ ਵਾਹਿਗੁਰੂ ਹੈ ਬੇਗੂਨ ਰੰਗਾਂ ਤੋਂ ਰਹਿਤ, ਉਹਦਾ ਕੋਈ ਰੰਗ ਨਹੀਂ, ਨਿਸ਼ਚਿਤ ਤੌਰ ਤੇ ਕੁਛ ਨਹੀਂ ਕਿਹਾ ਜਾਂਦਾ। ਕੁਝ ਥਾਵਾਂ ਤੇ ਕੁਝ ਲੋਕਾਂ ਨੇ ਤਸਵੀਰਾਂ ਬਣਾਈਆਂ ਨੇ, ਉਹਦੇ ਨੀਚੇ ਵੀ ਲਿਖਿਆ ਹੈ, ਇਹ ਜੀ ਫਲਾਣੇ ਮੁਸ਼ਵਰ ਨੂੰ ਦਰਸ਼ਨ ਦੇ ਕੇ ਆਪ ਬਣਵਾਈ ਗਈ, ਧਿਆਨ ਰੱਖੋ ਸ੍ਰੀ ਵਾ। ਫਿਰ ਇਸ ਫੋਟੋ ਦੀ ਇੱਕ ਵਿਕਰੀ ਵਾਸਤੇ ਫਲਾਣੇ ਸ਼ਹਿਰ ਦੁਕਾਨ ਵੀ ਬਣਵਾਈ ਗਈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਉਹਦਾ ਰੰਗ ਹੀ ਕੋਈ ਨਹੀਂ। ਗੁਰੂ ਪਰਮੇਸ਼ਵਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤੇ ਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਗੌੜੀ ਬਾਮਨਖਰੀ ਮਹੱਲਾ ਪਹਿਲਾ, ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਰੰਗਾਂ ਤੋਂ ਰਹਿਤ ਹੈ, ਤੇ ਫਿਰ ਬੇਚੂਨ ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਚਿੰਨ੍ਹਾਂ ਤੋਂ ਰਹਿਤ, ਉਹਦਾ ਚਿੰਨ੍ਹ ਵੀ ਕੋਈ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਬੇਨਮੂ ਨਮੂਨੇ ਤੋਂ ਰਹਿਤ ਹੈ, ਉਹਦਾ ਆਕਾਰ ਵੀ ਕੋਈ ਨਹੀਂ ਹੈ, ਉਸ ਦਾ ਆਕਾਰ ਕੋਈ ਨਾ, ਤਾਂ ਵੇਦ ਕਹਿੰਦੇ ਨੇ ਕੋਈ ਉਹਦਾ ਨਿਸ਼ਚਿਤ ਆਕਾਰ, ਨਾ ਕੁਰਾਨ ਮਜੀਦ ਕਹਿੰਦਾ, ਨਾ ਬਾਈਬਲ ਕਹਿੰਦੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਮੰਨਿਆ ਹੀ, ਉਹਦੇ ਸਾਰੇ ਆਕਾਰ ਨੇ। ਕਿਉਂਕਿ ਹੇ ਅਕਾਲ ਪੁਰਖ ਵਾਹਿਗੁਰੂ ਸਹਿਸ ਮੂਰਤ ਨਨਾ ਏਕ ਤੋਹੀ ਤਨਾਤਰੀ ਮਹੱਲਾ ਪਹਿਲਾ ਸੋਹਿਲਾ, ਤੇਰੀਆਂ ਹਜ਼ਾਰਾਂ ਸ਼ਕਲਾਂ ਨੇ, ਤੇਰੀਆਂ ਹਜ਼ਾਰਾਂ ਤਸਵੀਰਾਂ ਨੇ, ਤੇਰੇ ਹਜ਼ਾਰਾਂ ਰੂਪ ਨੇ, ਜਿਤਨੇ ਵੀ ਮਨੁੱਖ ਨੇ ਜਿਤਨੇ ਵੀ ਜੀਵ ਨੇ ਸਭ ਉਹ ਤੇਰੇ ਰੂਪ ਨੇ। ਪਰ ਕਹਿੰਦੇ ਨੇ ਪਰ ਨਿਰਾਕਾਰ ਵੇ, ਤੇਰਾ ਕੋਈ ਵੀ ਆਕਾਰ ਨਹੀਂ, ਤੇਰਾ ਕੋਈ ਵੀ ਵਜੂਦ ਨਹੀਂ, ਤੇਰਾ ਕੋਈ ਵੀ ਰੂਪ ਨਹੀਂ। ਇਸ ਵਾਸਤੇ ਉਹ ਅਕਾਲ ਪੁਰਖ ਵਾਹਿਗੁਰੂ ਕੇ ਬੇਨਮੂ ਉਹ ਨਮੂਨੇ ਤੋਂ ਬਿਨਾਂ ਹੈ, ਆਕਾਰ ਤੋਂ ਬਿਨਾਂ ਹੈ, ਉਸ ਵਾਹਿਗੁਰੂ ਦਾ ਕੋਈ ਸੈਂਪਲ ਨਹੀਂ ਲਿੱਤਾ ਜਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਆਕਾਰਾਂ ਤੋਂ ਰਹਿਤ ਹੈ ਜੀ।
ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼,
ਸਿੰਘਾ ਤੱਕਣਾ ਚੱਲ ਲੱਖੋ ਸ੍ਰੀ ਵਾ। ਤੂੰ ਤਾਂ ਬੈਠਾ ਹੋਇਆ ਹੌਸਲੇ ਨਾਲ, ਇੱਥੇ ਤੇ ਸਾਡੇ ਵਰਗੇ ਦੌੜ ਜਾਂਦੇ ਨੇ ਪਾਠ ਕਰਨ ਵੇਲੇ ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ, ਤੱਕਣਾ ਹੈ, ਹਿੰਮਤ ਰੱਖੀ ਦੀ ਹੈ, ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਹੋਏ ਸ਼ਰਸ਼। ਹਜ਼ੂਰ ਕਹਿੰਦੇ ਨੇ ਔਰੰਗਜ਼ੇਬ, ਤੈਨੂੰ ਉਸ ਮਾਲਕ ਦੀ ਸ਼ਕਤੀ ਤੇ ਭਰੋਸਾ ਨਹੀਂ, ਮੈਨੂੰ ਭਰੋਸਾ ਹੈ, ਮੈਨੂੰ ਯਕੀਨ ਹੈ, ਮੈਨੂੰ ਵਿਸ਼ਵਾਸ ਹੈ। ਦੇਖ, ਤੂੰ ਤੇ ਮੇਰੇ ਇਹਨਾਂ ਸਿੱਖਾਂ ਦੀ ਜਾਨ ਸਾਰਾਂ ਦੀ ਗੱਲ ਕਰਨਾ ਹੈ, ਪਰ ਦੇਖ ਐਸੇ ਲੋਕ ਵੀ ਹੋ ਗੁਜ਼ਰੇ ਨੇ ਜਿਨ੍ਹਾਂ ਪਾਸ ਕੋਈ ਹਾਥੀ ਤੇ ਘੋੜਿਆਂ ਨੂੰ ਸੰਵਾਰਨ ਵਾਲਾ, ਸ਼ਿੰਗਾਰਨ ਵਾਲਾ ਸਾਜ਼ੋ ਸਾਮਾਨ ਵੀ ਨਹੀਂ ਸੀ। ਸਾਜ਼ੋ, ਇਹਨੂੰ ਸਾਜ਼ੋ ਬੋਲਣਾ, ਨਾ ਸਾਜ਼ੋ, ਜਿਨ੍ਹਾਂ ਪਾਸ ਹਾਥੀ ਤੇ ਘੋੜਿਆਂ ਨੂੰ ਸ਼ਿੰਗਾਰਨ ਵਾਲਾ ਸਾਜ਼ੋ ਸਾਮਾਨ ਵੀ ਨਹੀਂ ਸੀ, ਨਾ ਬਾਜ਼ੋ, ਬਾਜ਼ ਘੋੜਾ, ਜਿਨ੍ਹਾਂ ਦੇ ਪਾਸ ਕਹਿੰਦੇ ਨੇ ਕੋਈ ਘੋੜਾ ਵੀ ਨਹੀਂ ਸੀ। ਉਂਝ ਬਾਜ਼ ਪੰਛੀ ਨੂੰ ਵੀ ਕਹਿੰਦੇ ਨੇ, ਪਰ ਕਿਉਂਕਿ ਸਾਜ਼ੋ ਸਾਮਾਨ ਹੈ, ਰਾਜ ਸਾਜ ਦੀ ਵਿਚਾਰ ਚੱਲ ਰਹੀ। ਜਿਨ੍ਹਾਂ ਦੇ ਪਾਸ ਕੋਈ ਘੋੜਾ ਵੀ ਨਹੀਂ ਸੀ, ਜਿਨ੍ਹਾਂ ਦੇ ਪਾਸ ਹੱਥ ਉੱਪਰ ਬੈਠਾਣ ਲਈ ਕੋਈ ਸ਼ਹਿਨ ਸ਼ਾਹੀ ਚਿੰਨ ਬਾਸ ਵੀ ਨਹੀਂ ਸੀ, ਤੇ ਨਾ ਫੌਜੋ ਨਾ ਫਰਸ਼, ਜਿਨ੍ਹਾਂ ਦੇ ਪਾਸ ਫੌਜਾਂ ਵੀ ਨਹੀਂ ਸਨ। ਫੌਜੋ ਵੇਲੇ ਫੌਜੋ ਹੀ ਬੋਲਣਾ, ਚੱਲ ਲੱਖੋ ਸ੍ਰੀ ਵਾਹ। ਜਿਨ੍ਹਾਂ ਦੇ ਪਾਸ ਫੌਜਾਂ ਵੀ ਨਹੀਂ ਸਨ, ਜਿਨ੍ਹਾਂ ਦੇ ਪਾਸ ਕੋਈ ਸੈਨਾ ਵੀ ਨਹੀਂ ਸੀ, ਕੋਈ ਦਲ ਤੇ ਬਲ ਵੀ ਨਹੀਂ ਸੀ, ਨਾ ਫਰਸ਼, ਤੇ ਜਿਨ੍ਹਾਂ ਦੇ ਪਾਸ ਆਪਣੇ ਮਕਾਨਾਂ ਵਿੱਚ ਜਾਂ ਆਪਣੇ ਟਿਕਾਣਿਆਂ ਥਾਵਾਂ ਤੇ ਫਰਸ਼ ਵਿਛਾਉਣ ਵਾਸਤੇ ਕੋਈ ਵਿਸ਼ੇਸ਼ ਗਲੀਚੇ ਨਹੀਂ ਸਨ, ਫਰਸ਼ ਕਲੀਨ ਨਹੀਂ ਸਨ, ਗਲੀਚੇ ਨਹੀਂ ਸਨ, ਸੁੰਦਰ ਚਾਦਰਾਂ ਸਨ, ਮਾਫ ਕਰਨਾ, ਐਸੇ ਲੋਕ ਵੀ ਧਰਮਾਤਮਾ ਮਿਲਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਆਉਣ ਤੇ ਲੋਕ ਅੱਗੇ ਚਾਦਰ ਵਿਛਾਉਂਦੇ ਜਾਣ। ਪਿਆਰ ਲੱਖੋ ਸ੍ਰੀ ਵਾਹ, ਜਿੱਥੇ ਨੰਗੇ ਪੈਰੀਂ ਆਈਦਾ, ਜਿੱਥੇ ਅਕਬਰ ਵਰਗਾ ਸੁਲਤਾਨ ਵੀ ਨੰਗੇ ਪੈਰੀਂ ਆਉਂਦਾ ਹੈ, ਸਾਡੇ ਕੁਝ ਧਾਰਮਿਕ ਲੋਕ ਉਸਦੇ ਚਰਨਾਂ ਵਿੱਚ ਮੱਥਾ ਟੇਕਣ ਵੀ ਆਉਂਦੇ ਨੇ ਤੇ ਨਾਲ ਨਵੇਂ ਕੱਪੜੇ ਵਿਛਦੇ ਨੇ। ਮਾਫ ਕਰਨਾ, ਪਿਆਰ ਲੱਖੋ ਸ੍ਰੀ ਵਾਹ, ਬਸ ਵਿਚਾਰ ਕਰ ਰਿਹਾ, ਜਿਨ੍ਹਾਂ ਪਾਸ ਫਰਸ਼ ਵੀ ਕੋਈ ਨਹੀਂ ਸੀ, ਕੱਪੜਾ ਵਿਛਾਉਣ ਵਾਸਤੇ ਕਲੀਨ ਗਲੀਚੇ ਨਹੀਂ ਸਨ, ਐਸੇ ਕਮਜ਼ੋਰ ਸਨ, ਦੁਨੀਆਂ ਦੇ ਅੰਦਰ ਇੰਨੀ ਗੁਰਬਤ ਵਿੱਚ ਉਹ ਘੁਲ ਰਹੇ ਸਨ, ਪਰ ਵਕਤ ਆਇਆ ਤਾਂ ਕੀ ਹੋਇਆ,
ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼,
ਕਹਿੰਦੇ ਨੇ ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼, ਖੁਦਾਵੰਦ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਲੋਕਾਂ ਨੂੰ ਇਸ ਦੁਨੀਆਂ ਦੀ ਸ਼ਹਿਨ ਸ਼ਾਹੀ ਨਹੀਂ, ਅਰਸ਼ਾਂ ਦੀ ਸ਼ਹਿਨ ਸ਼ਾਹੀ, ਸਵਰਗ ਦਾ ਰਾਜ ਭਾਗ ਵੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ, ਜਿਹੜੇ ਨਾਚੀਜ ਸਨ, ਜਿਹੜੇ ਨਾ ਮਾਲੂਮ ਸਨ, ਉਹਨਾਂ ਲੋਕਾਂ ਨੂੰ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਅਰਸ਼ਾਂ ਦਾ ਰਾਜ ਭਾਗ, ਅਰਸ਼ਾਂ ਦੀ ਹਕੂਮਤ, ਕਹਿੰਦੇ ਨੇ ਸਵਰਗ ਦੀਆਂ ਸਰਦਾਰੀਆਂ, ਸਵਰਗ ਦੀਆਂ ਹਕੂਮਤਾਂ ਬਖਸ਼ਿਸ਼ ਕਰ ਦਿੱਤੀਆਂ। ਸ਼ਹਿਨਸ਼ਾਹ, ਮੈਨੂੰ ਉਸ ਮਾਲਕ ਉੱਪਰ ਭਰੋਸਾ ਹੈ, ਇਹਨਾਂ ਮੇਰੇ ਪਿਆਰਿਆਂ ਨੂੰ ਵੀ ਉਹ ਜ਼ਰੂਰ ਨਿਭਾਜੇਗਾ, ਜ਼ਰੂਰ ਬਖਸ਼ਿਸ਼ ਕਰੇਗਾ ਜੀ। ਉਹ ਅਕਾਲ ਪੁਰਖ ਵਾਹਿਗੁਰੂ ਇਸ ਦੁਨੀਆਂ ਦਾ ਰਚਣ ਵਾਲਾ ਹੈ, ਦੁਨੀਆਂ ਵਿੱਚ ਰਹਿਣ ਵਾਲਾ ਹੈ, ਪਰ ਜਹਾਂ ਪਾਕ, ਇਸ ਦੁਨੀਆਂ ਵਿੱਚ ਸਿਰਫ ਉਹ ਹੀ ਪਵਿੱਤਰ ਹੈ। ਜੇ ਅਸੀਂ ਮਹਿਸੂਸ ਕਰੀਏ ਵੀ ਅਸੀਂ ਵੀ ਪਵਿੱਤਰ ਹੋ ਸਕਦੇ ਹਾਂ ਤਾਂ ਕਿੱਥੇ, ਇਸ ਦੁਨੀਆਂ ਵਿੱਚ ਜਹਾਂ, ਇਸ ਜਹਾਨ ਅੰਦਰ ਉਹ ਪਾਕ ਪਵਿੱਤਰ ਹੈ, ਜ਼ਬਰਦਸਤ, ਬੜਾ ਡਾਢ ਹੈ, ਬੜਾ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਵਾਨ ਹੈ। ਇਸ ਸੰਬੰਧ ਵਿੱਚ ਗੁਰੂ ਪਰਮੇਸ਼ਵਰ ਨੇ ਕਿਹਾ ਸੀ, ਜਿਸਦਾ ਸਾਹਿਬ ਡਾਟਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਬਿਲਾਵਲ ਮਹੱਲਾ ਪਹਿਲਾ ਥਿੱਤੀ, ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਡਾਢਾ ਹੈ, ਸਰਬ ਸ਼ਕਤੀਵਾਨ ਹੈ, ਸਮਰੱਥ ਹੈ, ਜ਼ਬਰਦਸਤ, ਜ਼ਾਹਿਰ ਜ਼ਹੂਰ, ਕਹਿੰਦੇ ਨੇ ਜ਼ਾਹਿਰ ਪ੍ਰਤੱਖ ਹੈ, ਉਹਦਾ ਜ਼ਹੂਰ ਪ੍ਰਤਾਪ, ਉਹਦਾ ਪ੍ਰਕਾਸ਼, ਉਹਦਾ ਨੂਰ, ਸਾਰੇ ਪ੍ਰਤੱਖ ਹੈ, ਪ੍ਰਗਟ ਹੈ, ਜਿਵੇਂ ਸੂਰਜ ਦੀ ਰੋਸ਼ਨੀ ਹੈ ਜੀ।
ਜ਼ਮੀਦ ਹੋ ਹਮ ਚੋ ਹਾਜ਼ਰ ਹਜ਼ੂਰ,
ਹਾਂ, ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਤਾ ਮੇ ਦਿਹਾਤ, ਪਾਠ ਹੈ ਅਤਾ ਮੇ ਦਿਹਾਤ, ਲਿਖਦਿਆਂ ਲਿਖਦਿਆਂ ਲਿਖਾਰੀ ਤੋਂ ਗਲਤੀ ਹੋਈ, ਅਤਾ ਮੇ ਦਿਹਾਤ, ਕਹਿੰਦੇ ਨੇ ਅਤਾ ਮੇ ਦਿਹਾਤ, ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਜੈਸਿਆਂ ਨੂੰ ਵੀ ਅਤਾ ਮੇ ਦਿਹਾਤ ਦਾਤਾ ਦਿੰਦਾ ਹੈ, ਅਤਾ ਮੇ ਅਤਾ ਕਰਨਾ, ਦਾਤਾ ਦਿੰਦਾ ਹੈ, ਅਤਾ ਮੇ ਦਿਹਾਤ, ਮੇਰੇ ਜੈਸੇ ਲੋਕਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਦਿੰਦਾ ਹੈ, ਹਮ ਚੋ ਹਾਜ਼ਰ ਹਜ਼ੂਰ, ਅਤੇ ਹਮ ਚੋ ਇਸ ਪ੍ਰਕਾਰ ਸਾਡੇ ਜੈਸੇ ਲੋਕਾਂ ਨੂੰ ਜਿਹੜਾ ਉਹ ਦਾਤਾ ਦਿੰਦਾ ਹੈ, ਔਰ ਇਸੇ ਪ੍ਰਕਾਰ ਹਾਜ਼ਰ ਹਜ਼ੂਰ ਨੇੜੇ ਤੋਂ ਨੇੜੇ ਹੈ, ਸਾਹਮਣੇ ਤੋਂ ਸਾਹਮਣੇ ਹਾਜ਼ਰ ਪਾਸ ਹੈ, ਹਜ਼ੂਰ ਬਿਲਕੁਲ ਨੇੜੇ ਹੈ, ਉਹ ਹੋਰ ਨੇੜੇ ਤੋਂ ਨੇੜੇ ਹੈ, ਕਰੀਬ ਤੋਂ ਕਰੀਬ ਹੈ, ਨਜ਼ਦੀਕ ਤੋਂ ਨਜ਼ਦੀਕ ਹੈ, ਪਰ ਬਹੁਤੀ ਵਾਰੀ ਸ਼ਹਿਨਸ਼ਾਹ, ਜਿਵੇਂ ਉਹ ਹਾਜ਼ਰ ਹਜ਼ੂਰ ਹੋਣ ਦੇ ਬਾਵਜੂਦ ਤੈਨੂੰ ਨਜ਼ਰ ਨਹੀਂ ਆਉਂਦਾ, ਬਹੁਤੇ ਲੋਕਾਂ ਨੂੰ ਉਹ ਹਾਜ਼ਰ ਹਜ਼ੂਰ ਸਾਹਮਣੇ ਨੇੜੇ ਹੋ ਕੇ ਵੀ ਨਜ਼ਰ ਨਹੀਂ ਆਉਂਦਾ, ਵਿਖਾਈ ਨਹੀਂ ਦਿੰਦਾ, ਪ੍ਰਤੀਤ ਨਹੀਂ ਹੁੰਦਾ। ਹੋਰ ਲੋਕਾਂ ਦੀ ਤੇ ਗੱਲ ਕੀ ਹੈ, ਤਿੰਨ ਦੇਵਤੇ ਵੀ ਉਹ ਵੇਖੇ ਪਰ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਤਾਂਹੀਓ ਤਾਂ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਮੈਂ ਉਸੇ ਨੂੰ ਆਦੇਸ਼ ਕਰਦਾ ਹਾਂ, ਆਦੇਸ਼ ਤਿਸੈ ਆਦੇਸ਼, ਆਦ ਅਨਿਲ, ਅਨਾਦ ਅਨਾਹਤ, ਜੋਗ ਜੋਗ ਏਕੋ ਵੇ। ਐਸਾ ਹੈ ਮੇਰਾ ਸਾਹਿਬ ਸ਼ਾਹ, ਜਿਸ ਉੱਪਰ ਮੈਨੂੰ ਭਰੋਸਾ ਹੈ, ਜਿਸ ਉੱਪਰ ਮੈਨੂੰ ਯਕੀਨ ਹੈ, ਜੋ ਮੈਨੂੰ ਸਭ ਕੁਝ ਬਖਸ਼ਿਸ਼ ਕਰਨ ਵਾਲਾ ਹੈ। ਆਈਏ ਐਸੇ ਸਾਹਿਬ ਦੀ ਚਰਨ ਸ਼ਰਨ ਵਿੱਚ, ਅਸੀਂ ਵੀ ਹਾਜ਼ਰ ਹੋਈਏ, ਅਸੀਂ ਵੀ ਉਸ ਨੂੰ ਆਪਣਾ ਸਾਹਿਬ, ਆਪਣਾ ਮਾਲਕ ਸਮਝੀਏ, ਜਿਸ ਨਾਲ ਸਾਡੇ ਤੇ ਵੀ ਉਹ ਬਖਸ਼ਾਂ ਕਰੇ, ਸਾਨੂੰ ਵੀ ਉਹ ਨਿਭਾ ਸਕੇ, ਤੇ ਸਾਨੂੰ ਵੀ ਉਹ ਹਾਜ਼ਰ ਹਜ਼ੂਰ ਨੇੜੇ ਤੋਂ ਨੇੜੇ ਪ੍ਰਤੱਖ ਸਾਹਮਣੇ ਨਜ਼ਰ ਆ ਸਕੇ। ਇਹਨਾਂ ਵਿਚਾਰਾਂ ਦੁਆਰਾ ਅੱਜ ਦਾ ਵਿਚਾਰ ਸਮਾਪਤ ਹੈ। ਫੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨਾ ਬਜ਼ੁਰਗਵਾਰ ਔਰ ਮਹਾਨ ਵਿਦਵਾਨ ਚਾਕਰ ਜੀ ਨੇ ਕੱਲ ਜ਼ਿਕਰ ਕੀਤਾ ਸੀ ਵੀ ਅੱਜ ਤਾਂ ਸਾਰਾ ਹੀ ਟਾਈਮ ਲੱਗ ਗਿਆ ਇਹਦੀ ਤਮਹੀਦ ਬਣਦਿਆਂ ਹੋਇਆਂ। ਮਹਾਂਪੁਰਸ਼ ਇਸ ਨੂੰ ਉਥਾਨਕਾ ਕਹਿੰਦੇ ਸਨ, ਪਰ ਇਹ ਗੁਰੂ ਕੀ ਬਖਸ਼ਿਸ਼ ਹੈ, ਗੁਰੂ ਕੀ ਵਿਚਾਰ ਹੈ। ਅਸੀਂ ਸਾਰੇ ਵਿਦਿਆਰਥੀ ਹਾਂ ਤੇ ਮਿਲ ਕੇ ਇਸ ਨੂੰ ਵਿਚਾਰਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ, ਕਿਉਂਕਿ ਪਰਸ਼ੀਅਨ ਜ਼ਬਾਨ ਹੈ, ਲਫ਼ਜ਼ ਤਲਫ਼ਜ਼ ਗਲਤ ਹੋ ਗਿਆ ਹੋਵੇ, ਵਿਚਾਰ ਕਰਦਿਆਂ ਆਪਣੇ ਅਣਜਾਣ ਬੱਚਾ ਸਮਝ ਕੇ ਖਿਮਾ ਕਰਨੀ। ਨਾਲ ਹੀ ਬੇਨਤੀ ਕਰਾਂਗਾ ਹਜ਼ੂਰ ਦੀ ਇਹ ਰਚਨਾ ਜੋ ਉਹਨਾਂ ਨੇ ਸ਼ਹਿਨਸ਼ਾਹ ਨੂੰ ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕਠਿਨ ਹਾਲਾਤਾਂ ਦਾ ਅੱਗੇ ਜਾ ਕੇ ਵਰਣਨ ਕਰਨਗੇ। ਸ਼ਾਇਦ ਕੱਲ੍ਹ ਤੱਕ ਅਸੀਂ ਉਹਨਾਂ ਵਿਚਾਰਾਂ ਨੂੰ ਆਰੰਭ ਕਰ ਸਕਾਂਗੇ, ਸ਼ਰਮਨ ਕਰਨ ਦਾ ਸਾਨੂੰ ਮੌਕਾ ਮਿਲਿਆ। ਬੇਨਤੀ ਕਰਾਂਗਾ ਜਿਤਨੇ ਆਉਂਦੇ ਹੋ ਆਪ ਵੀ ਆਓ, ਨਾਲ ਹੋਰਨਾਂ ਨੂੰ, ਕਿ ਹਜ਼ੂਰ ਨੇ ਵਕਤ ਦੇ ਬਾਦਸ਼ਾਹ ਨੂੰ ਕੀ ਲਿਖਿਆ, ਇਹ ਸ਼ਰਮਨ ਕਰਨ ਲਈ, ਉਹਨਾਂ ਦੇ ਬਾਣੀ ਦਾ ਵਿਚਾਰ ਸਮਝਣ ਵਾਸਤੇ। ਸੰਗਤਾਂ ਵੱਲੋਂ ਬਿਨ ਸੇਵਾ ਆਈ, ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂਏ ਪਾਣ। ਫਿਰ ਅੰਤ ਵਿੱਚ ਆਪ ਤੋਂ ਖਿਮਾ ਦੀ ਯਾਚਨਾ ਕਰਦਿਆਂ ਹੋਇਆਂ ਇਹ ਵੀ ਸ਼ਬਦ ਪੜ੍ਹੀਏ, ਜਹਾਂ ਪਾਕ ਜ਼ਬਰਦਸਤ ਜ਼ਾਹਿਰ ਜ਼ਹੂਰ, ਅਤਾ ਮੇ ਦੇਹਤ ਹਮ ਚੋ ਹਾਜ਼ਰ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀਓ, ਅਤਾ ਬਖਸ਼ਿਓ ਪਾਕ ਪਰਵਦਗਾਰ, ਰਹੀਮ ਅਸ ਰੋਜੀ ਦੇਹੋ ਹਰ ਦਿਆਰ। ਅਤਾ ਬਖਸ਼ਿਓ ਪਾਕ ਪਰਵਦਗਾਰ, ਰਹੀਮ ਅਸ ਰੋਜੀ ਦਇਓ ਹਰ ਦਿਆਰ।
ਅਤਾ ਬਖਸ਼ਿਓ ਪਾਕ ਪਰਵਰਦਗਾਰ, ਰਹੀਮ ਅਸ ਰੋਜ਼ੀ ਦੇਹੋ ਹਰ ਦਿਆਰ। ਕਿ ਸਾਹਿਬ ਦਿਆਰ ਅਸ ਆਜ਼ਮ ਅਜ਼ੀਮ, ਕਿ ਹੁਸਨ ਅਲ ਜਮਾਲ ਅਸ ਰਾਜ਼ਕ ਰਹੀਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰ ਹੋ ਕੇ ਆਪ ਜੀ ਨੇ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਰਸ ਭਰਪੂਰ ਸ਼ਬਦ ਕੀਰਤਨ ਦਿੱਲੀ ਦੇ ਗੁਰਮੁਖ ਕੀਰਤਨੀਆਂ ਪਾਸੋਂ ਦਿੱਲੀ ਦੇ ਢੰਗ ਤਰੀਕੇ ਨਾਲ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ। ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਫਤਿਹਨਾਮਾ, ਜ਼ਫਰਨਾਮਾ, ਜੋ ਪੱਤਰ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦਾ ਵਿਚਾਰ ਆਰੰਭ ਹੋਇਆ। ਆਈਏ ਅੱਜ ਦੇ ਸਮੇਂ ਅੰਦਰ ਹਜ਼ੂਰ ਦੀ ਇਸ ਮਹਾਨ ਪਵਿੱਤਰ ਰਚਨਾ ਦਾ ਵਿਚਾਰ ਕਰਨ ਦਾ ਅਦਨਾ ਜਿਹਾ ਯਤਨ ਕਰੀਏ। ਸੂਰਜ ਦੀ ਇੱਕ ਖੂਬੀ ਹੈ, ਸੂਰਜ ਦੀ ਵਿਸ਼ੇਸ਼ਤਾ ਹੈ, ਕਿ ਉਹ ਸਭਨਾਂ ਨੂੰ ਰੌਸ਼ਨੀ ਦਿੰਦਾ ਹੈ। ਆਪਣੀ ਰੌਸ਼ਨੀ ਨਾਲ ਸੂਰਜ ਸਭਨਾਂ ਨੂੰ ਰੌਸ਼ਨ ਕਰਦਾ ਹੈ। ਜੇ ਮਿੱਟੀ ਉੱਪਰ ਰੇਤ ਉੱਪਰ ਸੂਰਜ ਦੀ ਚਮਕ ਪੈਂਦੀ ਹੈ ਤਾਂ ਦੇਖਣ ਨਾਲ ਪਤਾ ਲੱਗਦਾ ਹੈ ਰੇਤ ਦੇ ਕਣ ਵੀ ਚਮਕਣ ਲੱਗ ਪੈਂਦੇ ਹਨ। ਜੇ ਸੂਰਜ ਦੀ ਕਿਰਨ ਮੈਲੇ ਪਾਣੀ ਤੇ ਵੀ ਪੈ ਜਾਵੇ ਉਹ ਪਾਣੀ ਵੀ ਲਿਸ਼ਕਣ ਲੱਗ ਪੈਂਦਾ ਹੈ। ਉਸੇ ਸੂਰਜ ਦੀ ਕਿਰਨ ਜੇ ਮਿੱਟੀ ਦੇ ਬਣੇ ਹੋਏ ਘੜੇ ਦੇ ਟੁਕੜਿਆਂ ਉੱਪਰ ਠੀਕਰੀਆਂ ਉੱਪਰ ਪੈ ਜਾਵੇ ਤਾਂ ਉਹ ਠੀਕਰੀਆਂ ਵੀ ਦਮਕਣ ਲੱਗ ਪੈਂਦੀਆਂ। ਮਿੱਟੀ ਨੂੰ ਸਾਫ ਕਰਕੇ ਸ਼ੀਸ਼ਾ ਬਣਾਇਆ ਹੈ, ਉਸ ਸ਼ੀਸ਼ੇ ਤੇ ਜਦੋਂ ਸੂਰਜ ਦੀ ਕਿਰਨ ਪੈਂਦੀ ਏ ਉਹ ਸ਼ੀਸ਼ਾ ਚਮਕਦਾ ਵੀ ਹੈ, ਪਰ ਉਹਦੇ ਵਿੱਚੋਂ ਸੂਰਜ ਵਾਲੀ ਨਿੱਘ ਸੂਰਜ ਵਾਲੀ ਧੁੱਪ ਵੀ ਕਮਰੇ ਦੇ ਅੰਦਰ ਪੈਂਦੀ ਏ, ਬੈਠਣ ਵਾਲਿਆਂ ਨੂੰ ਵੀ ਥੋੜਾ ਥੋੜਾ ਨਿੱਘ ਪਹੁੰਚਾਉਂਦੀ ਹੈ। ਹਾਂ, ਇਹ ਤੇ ਇੱਕ ਸੂਰਜ ਦੀ ਵਿਚਾਰ ਹੈ ਤੇ ਜੋ ਹੋਵੇ ਸੂਰਜਾਂ ਦਾ ਸੂਰਜ ਜਿਸ ਦੇ ਚਿਹਰੇ ਤੋਂ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਜੈਸਾ ਪ੍ਰਕਾਸ਼ ਜਲਵਾ ਰੌਸ਼ਨ ਹੋ ਰਿਹਾ ਹੋਵੇ, ਉਸ ਮਾਲਕ ਦੀ ਜਿਸ ਉੱਪਰ ਨਜ਼ਰ ਹੋ ਜਾਵੇ ਫਿਰ ਉਹ ਵੀ ਕਿਉਂ ਨਾ ਚਮਕੇ, ਉਹ ਵੀ ਕਿਉਂ ਨਾ ਦਮਕੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਸੰਬੰਧ ਵਿੱਚ ਇਹੋ ਹੀ ਵਿਚਾਰ ਕਹੇ ਸਨ। ਇਹ ਤੇਰੀ ਮਹਾਨਤਾ ਹੈ ਹੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਇਹ ਤੁਹਾਡੀ ਵਡਿਆਈ ਹੈ। ਮੈਂ ਤੇ ਇੱਕ ਨਿਮਾਣੀ ਜੀ ਮਿੱਟੀ ਦਾ ਕਣ ਹੀ ਸਾਂ, ਤੁਹਾਡੀ ਨਜ਼ਰ ਪੈ ਗਈ ਏ ਤੇ ਸ਼ਾਇਦ ਇਹਦੇ ਵਿੱਚੋਂ ਤੇਰੀ ਚਮਕ ਨਿਕਲਣੀ ਸ਼ੁਰੂ ਹੋ ਗਈ ਏ। ਪਿਆਰ ਲੱਖੋ ਸ੍ਰੀ ਵਾਹ। ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਸੂਰਜਾਂ ਦਾ ਸੂਰਜ ਚੰਦਰਮਾ ਦਾ ਚੰਦਰਮਾ ਕਹਿ ਕੇ ਆਪਣੀ ਪਵਿੱਤਰ ਰਚਨਾ ਦਸਮ ਗ੍ਰੰਥ ਦੀ ਬਾਣੀ ਦੀ ਅੰਦਰ ਅਨੇਕਾਂ ਥਾਵਾਂ ਤੇ ਵਰਣਨ ਕਰਦੇ ਨੇ। ਜਾਪ ਸਾਹਿਬ ਵਿੱਚ ਰਸੀਏ ਪਿਆਰੇ ਇਹ ਸ਼ਬਦ ਸੁਣਦੇ ਪੜ੍ਹਦੇ ਨੇ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਜਾਪ ਸਾਹਿਬ। ਪਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਆਪਣੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਲਾਘਾ ਪ੍ਰਸ਼ੰਸਾ ਕਰਦਿਆਂ ਇਸੇ ਤਰ੍ਹਾਂ ਤ੍ਰਿਪਤ ਨਹੀਂ ਹੁੰਦੇ। ਜਿਵੇਂ ਸਮੁੰਦਰ ਵਿੱਚ ਜਿਤਨਾ ਵੀ ਪਾਣੀ ਪੈਂਦਾ ਜਾਵੇ ਉਹ ਤਿਵੇਂ ਤਿਵੇਂ ਨੀਚਾ ਹੁੰਦਾ ਜਾਂਦਾ ਹੈ, ਸਮੁੰਦਰ ਨੂੰ ਕਦੇ ਕੋਈ ਭਰਦਾ ਨਹੀਂ। ਇਸੇ ਤਰ੍ਹਾਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਤ੍ਰਿਪਤ ਨਹੀਂ ਹੁੰਦੇ। ਸਤਲੁਜ ਦਾ ਕਿਨਾਰਾ ਹੋਵੇ, ਲਹਿਰਾਂ ਉੱਛਲਦੀਆਂ ਹੋਣ, ਸ਼ਾਂਤ ਵਾਤਾਵਰਨ ਹੋਵੇ ਤੇ ਤਾਂ ਵੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਮੌਜ ਵਿੱਚ ਬੈਠਿਆਂ ਹੋਇਆਂ ਜਦੋਂ ਵੀ ਲਭ ਕੁਸ਼ਾਈ ਕਰਦੇ ਨੇ, ਜਦੋਂ ਵੀ ਉਹਨਾਂ ਦੇ ਲਭ ਹਰਕਤ ਕਰਦੇ ਨੇ ਤਾਂ ਇਹਨਾਂ ਸ਼ਬਦਾਂ ਦੁਆਰਾ ਹੀ ਆਪਣੇ ਮਹਿਬੂਬ ਇਲਾਹੀ ਨੂੰ ਮੁਖਾਤਬ ਕਰਦੇ ਨੇ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿਧ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ। ਅਕਾਲ ਚੌਪੀ ਸਾਹਿਬ ਦਸਮ ਗ੍ਰੰਥ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਪਸਾਰਾ ਤੇਰਾ ਅੰਤ ਨਹੀਂ ਜਾਣਿਆ ਜਾਂਦਾ। ਇਸ ਜਹਾਨ ਦੇ ਸਾਗਰ ਦੇ ਕਿਨਾਰੇ ਤੇ ਖਲੋ ਕੇ ਵੀ ਤੇਰੇ ਪਰਲੋਕ ਦੇ ਕਿਨਾਰੇ ਤੱਕ ਮੇਰੀ ਨਜ਼ਰ ਹੀ ਨਹੀਂ ਵੱਡੇ ਵੱਡੇ ਲੋਕਾਂ ਦੀਆਂ ਨਿਗਾਹਾਂ ਪਹੁੰਚਣ ਤੋਂ ਅਸਮਰੱਥ ਨੇ।